माता की। जेड़े सिख सेवक उस गुरु महाराज नू अपने माता पिता समझदे हन अते हमेशा सतगुरां दे सन्मुख हो के ये अरदास करदे हन, तू मेरा पिता, तू है मेरा माता, तू मेरा बंधव, तू है मेरा भ्राता। गुरु महाराज जी उन्हां अपने गुरमुख प्यारिया नू अपने बच्चे जान के हमेशा ही ये आसीस देंदे हन। पूता माता की आसीस, निमख ना बिसरो तुमको हर हर, सदा पजो जगदीश। सतसंगियो ये आसीस धन श्री गुरु अर्जन देव जी महाराज अते गुरु रूपी साध संगत ने धन श्री गुरु हरगोबिंद पातशाह नू उदों दित्ती सी जदों उन्हां दा जन्म होया सी। इतिहास विच आउंदा है कि एक दिन माता गंगा जी ने धन गुरु अर्जन देव जी अगे बेनती कीती, महाराज आप बेअंत सिखां सेवकां नू दुध पुत दियां दातां बख्शिश करदे हो, अपने घर भी एक पुत्र दी दात बख्शो, तुसी समर्थ हो मेरी इस तीबर इच्छा नू पूरी करो जी। ता सतसंगियो माता गंगा जी दी ए बेनती सुन के गुरु अर्जन देव जी महाराज आखन लगे कि आप बाबा बुढ़ा जी पास निम्रता सहित जा के पुत्र दी दात मंगो, जे ओ बचन कर देंगे तां तुहाड़ा मनोरथ पूरा हो जावेगा। गुरु प्यारियो दूसरे दिन सवेरे माता जी बहुत ही वधिया भोजन बाबा जी वास्ते तैयार करके दासियां दे नाल रथ विच बैठ के बड़ी ही सज धज दे नाल कुछ सिख सेवकां दे हिफाजती दस्ते नाल लै के बाबा जी दी बीड़ वाल नू जा रहे ने। जद नज़दीक गए तां रथ दे बैलां दे पैरां नाल बहुत धूड़ उड़दी वेख के बाबा जी ने अपने पास खड़े एक सिख सेवक नू पुछया कि ये कौन आ रहा है। तां उस सिख ने आख्या, बाबा जी ये माता गंगा जी आ रहे हैं। बाबा जी ने ये गल सुन के सुभावक ही आख्या कि गुरु क्या नू किधरों भाजड़ पै गई है, ये इतने जोर शोर नाल किधर नू जा रहे हैं। ਤਾਂ ਇਤਨੇ ਨੂੰ ਮਾਤਾ ਗੰਗਾ ਜੀ ਪਹੁੰਚ ਗਏ। ਉਹਨਾਂ ਨੇ ਰੱਥ ਤੋਂ ਉੱਤਰ ਕੇ ਬਾਬਾ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਅਤੇ ਭੋਜਨ ਅੱਗੇ ਰੱਖ ਦਿੱਤਾ। ਬਾਬਾ ਜੀ ਨੇ ਸਵਾਲ ਕੀਤਾ, ਮਾਤਾ ਜੀ ਇਤਨੀ ਭਾਜੜ ਲੈ ਕੇ ਕਿਸ ਤਰ੍ਹਾਂ ਆਏ ਹੋ? ਮਾਤਾ ਜੀ ਸੰਕੋਚ ਕਰਕੇ ਕੁਝ ਨਾ ਬੋਲ ਸਕੇ ਤਾਂ ਇੱਕ ਦਾਸੀ ਨੇ ਕਿਹਾ, ਬਾਬਾ ਜੀ ਗੁਰੂ ਜੀ ਨੇ ਇਹਨਾਂ ਨੂੰ ਪੁੱਤਰ ਦਾ ਵਰ ਲੈਣ ਵਾਸਤੇ ਭੇਜਿਆ ਹੈ, ਆਪ ਕਿਰਪਾ ਕਰੋ ਅਤੇ ਇਹਨਾਂ ਨੂੰ ਪੁੱਤਰ ਦਾ ਵਰ ਦੇ ਕੇ ਨਿਹਾਲ ਕਰੋ ਜੀ। ਸਤਸੰਗੀਓ, ਬਾਬਾ ਬੁੱਢਾ ਜੀ ਆਖਣ ਲੱਗੇ, ਮੇਰੇ ਪਾਸ ਇਤਨੀ ਸ਼ਕਤੀ ਕਿੱਥੇ ਹੈ? ਮੈਂ ਤਾਂ ਗੁਰੂ ਘਰ ਦਾ ਘਾਈ ਹਾਂ। ਗੁਰੂ ਜੀ ਤਾਂ ਆਪ ਸਮਰੱਥ ਸ਼ਕਤੀਆਂ ਦੇ ਮਾਲਕ ਹਨ, ਹਜ਼ਾਰਾਂ ਨੂੰ ਦੁੱਧ ਪੁੱਤ ਦੀਆਂ ਦਾਤਾਂ ਬਖਸ਼ਿਸ਼ ਕਰਦੇ ਹਨ। ਸਤਸੰਗੀਓ, ਇਹ ਬਚਨ ਕਰਕੇ ਬਾਬਾ ਬੁੱਢਾ ਜੀ ਚੁੱਪ ਕਰ ਰਹੇ ਤਾਂ ਮਾਤਾ ਜੀ ਬੜੀ ਨਿਰਾਸ਼ਤਾ ਦੇ ਨਾਲ ਬਾਬਾ ਜੀ ਨੂੰ ਨਮਸਕਾਰ ਕਰਕੇ ਉਦਾਸ ਮਨ ਨਾਲ ਵਾਪਸ ਅੰਮ੍ਰਿਤਸਰ ਆ ਗਏ। ਤਾਂ ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਾਤਾ ਗੰਗਾ ਜੀ ਨੂੰ ਉਦਾਸ ਅਤੇ ਚਿੰਤਾਵਾਨ ਦੇਖ ਕੇ ਇਸ ਦਾ ਕਾਰਨ ਪੁੱਛਿਆ। ਮਾਤਾ ਜੀ ਆਖਣ ਲੱਗੇ ਕਿ ਬਾਬਾ ਜੀ ਨੇ ਪੁੱਤਰ ਦਾ ਵਰ ਦੇਣ ਦੀ ਥਾਂ ਉਲਟਾ ਸ਼ਰਾਪ ਦੇ ਦਿੱਤਾ ਹੈ ਕਿ ਗੁਰੂ ਕਿਆਂ ਨੂੰ ਕਿੱਧਰੋਂ ਭਾਜੜ ਪੈ ਗਈ ਹੈ। ਸਤਸੰਗੀਓ, ਗੁਰੂ ਜੀ ਨੇ ਪੁੱਛਿਆ, ਤੁਸੀਂ ਕਿਸ ਤਰ੍ਹਾਂ ਬਾਬਾ ਜੀ ਪਾਸ ਗਏ ਸੀ? ਤਾਂ ਅੱਗੋਂ ਮਾਤਾ ਜੀ ਆਖਣ ਲੱਗੇ, ਮੈਂ ਬਾਬਾ ਜੀ ਦੇ ਛਕਣ ਲਈ ਸਵਾਦਿਸ਼ਟ ਭੋਜਨ ਲੈ ਕੇ ਰੱਥ ਉੱਤੇ ਚੜ੍ਹ ਕੇ ਬਹੁਤ ਦਾਸੀਆਂ ਅਤੇ ਦਾਸ ਲੈ ਕੇ ਗਈ ਸੀ। ਇਹ ਸਭ ਸੁਣ ਕੇ ਗੁਰੂ ਮਹਾਰਾਜ ਮਾਤਾ ਗੰਗਾ ਜੀ ਨੂੰ ਸਮਝਾਉਣ ਲੱਗ ਪਏ, ਬਾਬਾ ਜੀ ਨੇ ਤੁਹਾਨੂੰ ਸਿੱਖਿਆ ਦਿੱਤੀ ਹੈ ਕਿ ਜਦ ਮਹਾਂਪੁਰਖਾਂ ਪਾਸ ਜਾਈਏ ਤਾਂ ਬਹੁਤੀ ਬਣਾਵਟ ਬਣਾ ਕੇ ਨਹੀਂ ਜਾਣਾ ਚਾਹੀਦਾ, ਸੋ ਬਿਨਾਂ ਕਿਸੇ ਅਹੰਕਾਰ ਦੇ ਨਿਮਰਤਾ ਧਾਰਨ ਕਰਕੇ ਜਾਣਾ ਚਾਹੀਦਾ ਹੈ। ਸਤਸੰਗੀਓ, ਗੁਰੂ ਜੀ ਦੇ ਬਚਨ ਸੁਣ ਕੇ ਮਾਤਾ ਜੀ ਧੀਰਜ ਕਰਕੇ ਬੋਲੇ, ਆਪ ਸਮਰੱਥ ਹੋ ਲੱਖਾਂ ਆਪਣੇ ਸਿੱਖ ਸੇਵਕਾਂ ਦੀਆਂ ਕਾਮਨਾ ਪੂਰੀਆਂ ਕਰਦੇ ਹੋ, ਬਾਬਾ ਜੀ ਨੇ ਵੀ ਆਪ ਜੀ ਦਾ ਜਸ ਕੀਤਾ ਹੈ, ਪਰ ਤੁਸਾਂ ਫਿਰ ਵੀ ਮੈਨੂੰ ਪੁੱਤਰ ਦੀ ਦਾਤ ਦਾ ਵਰ ਲੈਣ ਵਾਸਤੇ ਉਹਨਾਂ ਪਾਸ ਜਾਣ ਦੀ ਆਗਿਆ ਕੀਤੀ ਸੀ, ਪਰ ਮਹਾਰਾਜ ਮੇਰੇ ਪਾਸੋਂ ਭੁੱਲ ਹੋ ਗਈ ਅਤੇ ਮੈਂ ਖਾਲੀ ਮੁੜ ਆਈ ਹਾਂ। ਹੁਣ ਇਸ ਵਿਗੜੇ ਕੰਮ ਨੂੰ ਸੁਧਾਰਨਾ ਕਰੋ ਜੀ ਅਤੇ ਹੁਕਮ ਕਰੋ ਬਾਬਾ ਜੀ ਪਾਸ ਕਿਸ ਢੰਗ ਨਾਲ ਜਾਵਾਂ। ਸਤਸੰਗੀਓ, ਧੰਨ ਗੁਰੂ ਅਰਜਨ ਪਾਤਸ਼ਾਹ ਇਹ ਸੁਣ ਕੇ ਮਾਤਾ ਜੀ ਨੂੰ ਆਖਣ ਲੱਗੇ, ਆਪ ਸਵੇਰੇ ਉੱਠ ਕੇ ਇਸ਼ਨਾਨ ਕਰੋ, ਕਣਕ ਅਤੇ ਛੋਲਿਆਂ ਨੂੰ ਚੱਕੀ ਵਿੱਚ ਪੀਸ ਕੇ ਮਿੱਸੇ ਆਟੇ ਦੀਆਂ ਲੂਣ ਵਾਲੀਆਂ ਰੋਟੀਆਂ ਪਕਾਓ, ਉਹਨਾਂ ਨੂੰ ਬਹੁਤੇ ਘਿਓ ਵਿੱਚ ਤਰ ਕਰਕੇ ਨਾਲ ਲੱਸੀ ਰੜਕ ਕੇ ਦੋ ਤਿੰਨ ਮੋਟੇ ਗੰਢੇ ਲੈ ਜਾਓ ਅਤੇ ਫਿਰ ਆਪਣੇ ਸਿਰ ਉੱਤੇ ਰੱਖ ਕੇ ਨੰਗੇ ਪੈਰੀ ਬਾਬਾ ਜੀ ਪਾਸ ਜਾ ਕੇ ਉਹਨਾਂ ਅੱਗੇ ਬੇਨਤੀ ਕਰੋ, ਉਹ ਕਿਰਪਾਲੂ ਹੋ ਕੇ ਜ਼ਰੂਰ ਵਰ ਦੇਣਗੇ, ਤੁਹਾਡੀ ਇੱਛਾ ਪੂਰਨ ਹੋਵੇਗੀ, ਪਰ ਇਸ ਵਿੱਚ ਰਤਾ ਵੀ ਸੰਕੋਚ ਨਾ ਕਰਨਾ ਜੀ। ਤਾਂ ਗੁਰੂ ਪਿਆਰਿਓ, ਦੂਸਰੇ ਦਿਨ ਮਾਤਾ ਜੀ ਸਭ ਕੁਝ ਗੁਰੂ ਜੀ ਦੀ ਆਗਿਆ ਅਨੁਸਾਰ ਤਿਆਰ ਕਰਕੇ ਦੋ ਦਾਸੀਆਂ ਨੂੰ ਨਾਲ ਲੈ ਕੇ ਨੰਗੇ ਪੈਰੀ ਬਾਬਾ ਬੁੱਢਾ ਜੀ ਪਾਸ ਪਹੁੰਚੇ। ਬਾਬਾ ਜੀ ਦੂਰੋਂ ਹੀ ਮਾਤਾ ਜੀ ਨੂੰ ਦੇਖ ਕੇ ਉੱਠ ਖੜ੍ਹੇ ਹੋਏ ਅਤੇ ਆਖਣ ਲੱਗੇ, ਮਾਤਾ ਜੀ ਆਪ ਧਨ ਹੋ ਜੋ ਨੰਗੇ ਪੈਰੀ ਮੇਰੇ ਲਈ ਰੋਟੀ ਅਤੇ ਲੱਸੀ ਲੈ ਕੇ ਆਏ ਹੋ। ਅਜਿਹਾ ਆਖ ਕੇ ਬਾਬਾ ਜੀ ਨੇ ਮਾਤਾ ਜੀ ਦੇ ਸਿਰ ਤੋਂ ਰੋਟੀਆਂ ਅਤੇ ਲੱਸੀ ਚੁੱਕ ਕੇ ਹੇਠਾਂ ਰੱਖੀ, ਮਾਤਾ ਜੀ ਨੂੰ ਨਮਸਕਾਰ ਕੀਤੀ। ਸਤਸੰਗਿਓ, ਬਾਬਾ ਜੀ ਨੇ ਬੈਠ ਕੇ ਬੜੇ ਹੀ ਪਿਆਰ ਨਾਲ ਪ੍ਰਸ਼ਾਦਾ ਛਕਿਆ ਅਤੇ ਇਸ ਤੋਂ ਉਪਰੰਤ ਪ੍ਰਸੰਨ ਹੋ ਕੇ ਮਾਤਾ ਜੀ ਨੂੰ ਆਖਣ ਲੱਗੇ, ਜਦ ਮਾਤਾ ਪੁੱਤਰ ਨੂੰ ਭੁੱਖਾ ਤਿਹਾਇਆ ਵੇਖਦੀ ਹੈ ਤਾਂ ਸਭ ਕੁਝ ਛੱਡ ਕੇ ਪਹਿਲਾਂ ਬੱਚੇ ਨੂੰ ਭੋਜਨ ਦਿੰਦੀ ਹੈ। ਇਸੇ ਤਰ੍ਹਾਂ ਹੀ ਹੇ ਮਾਤਾ ਜੀ, ਤੁਸਾਂ ਮੈਨੂੰ ਭੁੱਖੇ ਅਤੇ ਪਿਆਸੇ ਨੂੰ ਤ੍ਰਿਪਤ ਕੀਤਾ ਹੈ। ਬਾਬਾ ਜੀ ਨੂੰ ਪ੍ਰਸੰਨ ਦੇਖ ਕੇ ਮਾਤਾ ਜੀ ਨੇ ਬੜੀ ਨਿਮਰਤਾ ਨਾਲ ਕਿਹਾ, ਬਾਬਾ ਜੀ ਮੈਂ ਤੁਹਾਡੀ ਸ਼ਰਨ ਆਈ ਹਾਂ, ਸਾਨੂੰ ਗੁਰੂ ਨਾਨਕ ਜੀ ਦੀ ਗੱਦੀ ਦਾ ਵਾਰਸ ਬਖਸ਼ੋ। ਆਪ ਉੱਪਰ ਧੰਨ ਗੁਰੂ ਨਾਨਕ ਪਾਤਸ਼ਾਹ ਦੀਆਂ ਅਪਾਰ ਬਖਸ਼ਿਸ਼ਾਂ ਹਨ, ਮੇਰੇ 'ਤੇ ਵੀ ਬਖਸ਼ਿਸ਼ ਕਰੋ ਜੀ। ਆਪ ਸਮਰੱਥ ਹੋ ਤਾਂ ਸਾਧ ਸੰਗਤ, ਬਾਬਾ ਜੀ ਨੇ ਪ੍ਰਸ਼ਾਦ ਛੱਕ ਕੇ ਚੂਲਾ ਕੀਤਾ, ਹੱਥ ਧੋਤੇ ਅਤੇ ਉਸੇ ਛਿਨ ਹੀ ਬਹੁਤ ਜ਼ੋਰ ਦੀ ਹਨੇਰੀ ਆਈ, ਬੱਦਲ ਗਰਜਿਆ, ਬਿਜਲੀ ਕੜਕਣ ਲੱਗੀ ਅਤੇ ਉਸ ਲਿਸ਼ਕ ਦੇ ਨਾਲ ਸਾਰੇ ਪਾਸੇ ਪ੍ਰਕਾਸ਼ ਹੋ ਗਿਆ। ਬਾਬਾ ਜੀ ਨੇ ਜਦ ਇਹ ਲੱਛਣ ਆਕਾਸ਼ ਵਿੱਚ ਹੁੰਦੇ ਵੇਖੇ ਤਾਂ ਉਹ ਬੜੇ ਹੀ ਪ੍ਰਸੰਨ ਹੋਏ, ਆਖਣ ਲੱਗੇ, ਮਾਤਾ ਜੀ ਤੁਹਾਡੇ ਘਰ ਬੜਾ ਬਲਵਾਨ ਯੋਧਾ ਪੁੱਤਰ ਹੋਵੇਗਾ ਜੋ ਗੱਦੀ ਨੂੰ ਛੱਡ ਕੇ ਤਖਤ ਉੱਤੇ ਪਾਤਸ਼ਾਹਾਂ ਵਾਂਗੂ ਬੈਠੇਗਾ। ਮੈਨੂੰ ਐਸੇ ਲੱਛਣ ਜਾਪਦੇ ਹਨ, ਜਿਸ ਤਰ੍ਹਾਂ ਮੈਂ ਮਿੱਸੀ ਰੋਟੀ ਖਾਣ ਲੱਗਿਆਂ ਗੰਢੇ ਭੰਨੇ ਹਨ, ਇਸ ਤਰ੍ਹਾਂ ਹੀ ਤੁਹਾਡੇ ਘਰ ਯੋਧਾ ਪੁੱਤਰ ਹੋਵੇਗਾ, ਉਹ ਮੁਗਲਾਂ ਦੇ ਸਿਰ ਭੰਨੇਗਾ। ਤੂੰ ਭਾਗਾਂ ਵਾਲੀ ਮਾਤਾ ਹੈ ਜਿਸ ਦੇ ਘਰ ਮੀਰੀ ਪੀਰੀ ਦੇ ਧਾਰਨ ਵਾਲਾ ਪੁੱਤਰ ਪੈਦਾ ਹੋਵੇਗਾ। ਤਾਂ ਸਾਧ ਸੰਗਤ, ਧੰਨ ਧੰਨ ਬਾਬਾ ਬੁੱਢਾ ਜੀ ਦੇ ਬਚਨਾਂ ਨਾਲ ਮਾਤਾ ਗੰਗਾ ਜੀ ਦੀ ਕੁੱਖੋਂ ਜਦੋਂ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਿਆ ਤਾਂ ਉਦੋਂ ਸਿੱਖ ਸੰਗਤਾਂ ਅਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਦੂਸਰੇ ਨੂੰ ਵਧਾਈਆਂ ਦੇ ਰਹੇ ਨੇ ਅਤੇ ਸਤਿਗੁਰੂ ਮਹਾਰਾਜ ਆਪਣੇ ਵੱਲੋਂ ਅਤੇ ਗੁਰੂ ਰੂਪੀ ਸੰਗਤ ਵੱਲੋਂ ਸਾਹਿਬਜ਼ਾਦਾ ਹਰਗੋਬਿੰਦ ਜੀ ਨੂੰ ਅਸੀਸਾਂ ਦੇ ਰਹੇ ਨੇ। ਆਓ ਆਪਾਂ ਵੀ ਗੁਰੂ ਮਹਾਰਾਜ ਪਾਸੋਂ ਅਸੀਸਾਂ ਪ੍ਰਾਪਤ ਕਰੀਏ।
ਨਿਮਖ ਨਾ ਮੇ
जिस मरत सब किल विख नासै, पितरी होए उधारो,
पितरी होए उधारो।
सो हर हर तुम सद ही जापो, जाका अंत न पारो,
जाका अंत न पारो।
माता की
निमख न विसरो तुमको हर हर,
सदा पजो